ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਪਿਆਰੇ ਨੇ ਹੁਕਮ ਕੀਤਾ ਕਿ ਬੀਰ ਦਰਸ਼ਨ ਦੇ ਕੁਝ ਪ੍ਰਸੰਗ ਪੜ੍ਹ ਕੇ ਸੁਣਾਓ। ਸੰਗਤਾਂ ਦੀ ਜਾਣਕਾਰੀ ਲਈ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 1899 ਵਿੱਚ ਖਾਲਸਾ ਸਮਾਚਾਰ ਇਹ ਪ੍ਰਕਾਸ਼ਿਤ ਕੀਤਾ। ਖਾਲਸਾ ਸਮਾਚਾਰ ਦੇ ਪੁਰਾਣੇ ਪਰਚਿਆਂ ਉੱਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਆਪਣੇ ਪਾਠਕਾਂ ਲਈ ਕੁਝ ਵਿਸ਼ੇਸ਼ ਕਾਲਮ ਕਈ ਵਰ੍ਹਿਆਂ ਤੱਕ ਲਗਾਤਾਰ ਲਿਖਦੇ ਰਹੇ ਹਨ। ਇੱਕ ਹੈ ਆਤਮ ਕਥਾ। ਆਤਮ ਕਥਾ ਨਾਂ ਹੇਠ ਛਪਦੇ ਕਾਲਮ ਵਿੱਚ ਉਹ ਆਪਣੇ ਪਾਠਕਾਂ ਅੱਗੇ ਆਤਮਕ ਮੰਡਲਾਂ ਦੇ ਰਹੱਸ ਖੋਲ੍ਹਣ ਦਾ ਉਪਰਾਲਾ ਕਰਿਆ ਕਰਦੇ ਸਨ। ਅਤੇ ਦੂਸਰਾ ਹੈ ਸੰਤ ਗਾਥਾ। ਸੰਤ ਗਾਥਾ ਵਾਲੇ ਕਾਲਮ ਵਿੱਚ ਉਹਨਾਂ ਅਨੁਭਵੀ ਅਤੇ ਕਰਨੀ ਵਾਲੇ ਸੰਤਾਂ ਮਹਾਤਮਾਵਾਂ ਦੇ ਜੀਵਨ ਪ੍ਰਸੰਗ ਲਿਖਿਆ ਕਰਦੇ ਸਨ, ਜਿਹੜੇ ਜਾਂ ਤਾਂ ਉਹਨਾਂ ਦੇ ਨਿੱਜੀ ਸੰਪਰਕ ਵਿੱਚ ਆਏ ਜਾਂ ਜਿਨ੍ਹਾਂ ਦੀਆਂ ਕਹਾਣੀਆਂ ਉਹਨਾਂ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਪਾਸੋਂ ਸੁਣੀਆਂ। ਤੀਸਰਾ ਸੀ ਬੀਰ ਦਰਸ਼ਨ। ਅਜਿਹਾ ਕਾਲਮ ਸੀ ਜਿਸ ਵਿੱਚ ਉਹ ਮੁੱਖ ਕਰਕੇ ਇਤਿਹਾਸਕ ਰੂਪ ਵਿੱਚ ਜਾਣੇ ਜਾਂਦੇ ਦੇਸ਼ ਅਤੇ ਪੰਥ ਦੇ ਪ੍ਰੇਮੀਆਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਪ੍ਰਸੰਗ ਲਿਖਿਆ ਕਰਦੇ ਸਨ। ਸੋ ਅਸੀਂ ਉਹ ਜਿਹੜਾ ਬੀਰ ਦਰਸ਼ਨ ਵਾਲੇ ਕਾਲਮ ਵਿੱਚ ਉਹਨਾਂ ਨੇ ਜੋ ਪ੍ਰਸੰਗ ਲਿਖੇ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਅੱਜ ਦਾ ਜਿਹੜਾ ਪ੍ਰਸੰਗ ਹੈ ਉਸ ਦਾ ਸਿਰਲੇਖ ਹੈ ਇਤਿਹਾਸਕ ਕਸਬਾ ਰੋਹਤਾਸ। ਰੋਹਤਾਸ ਇੱਕ ਕਸਬਾ ਹੈ। ਇਸ ਦਾ ਅੱਜ ਕੱਲ੍ਹ ਜ਼ਿਲ੍ਹਾ ਜੇਹਲਮ ਹੈ, ਪਰ ਕਦੇ ਆਪ ਵੀ ਜ਼ਿਲ੍ਹਾ ਰਹਿ ਚੁੱਕਾ ਹੈ। ਦਿੱਲੀ ਤੋਂ ਪਿਸ਼ਾਵਰ ਨੂੰ ਜੋ ਰਾਹ ਜਾਂਦਾ ਸੀ ਇਸ ਦੇ ਉੱਤੇ ਪਹਾੜੀ ਟਿਕਾਣਾ ਹੈ। ਇਹ ਵਸੋਂ ਜੇਹਲਮ ਸ਼ਹਿਰ ਤੋਂ 10 ਕੋਹ ਪੱਛਮੋਤਰੀ ਕੋਨੇ 'ਤੇ ਹੈ। ਵਸੋਂ ਪਹਾੜ 'ਤੇ ਹੈ। ਹੇਠ ਘਾਣ ਨਾਮ ਦਾ ਇੱਕ ਨਾਲਾ ਹੈ। ਇਹਦੇ ਵਿੱਚ 12 ਮਹੀਨੇ ਪਾਣੀ ਨਹੀਂ ਰਹਿੰਦਾ, ਬਰਸਾਤੀ ਨਾਲਾ ਹੈ। ਜਿਸ ਵੇਲੇ ਪਹਾੜ 'ਤੇ ਵਰਖਾ ਹੋਵੇ ਉਸ ਵੇਲੇ ਭਰ ਜਾਂਦਾ ਹੈ, ਅੱਗੇ ਪਿੱਛੇ ਸੁੱਕਾ ਰਹਿੰਦਾ ਹੈ। ਇਸ ਕਸਬੇ ਨੇ ਜ਼ਮਾਨੇ ਦੇ ਬੜੇ ਉਤਾਰ ਚੜਾਓ ਵੇਖੇ ਹਨ ਅਤੇ ਕਈ ਵੇਰ ਇਹ ਧਰਤੀ ਖੂਨ ਨਾਲ ਧੋਣ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਨਿਵਾਜਿਆ। ਇੱਥੋਂ ਦੀ ਵਸੋ ਦੀ ਪਾਣੀ ਦੀ ਤਕਲੀਫ ਨਾ ਸਹਾਰ ਕੇ ਆਪ ਨੇ ਸੀਤਲ ਜਲ ਦਾ ਚਸ਼ਮਾ ਬਖਸ਼ਿਆ। ਸ਼ੇਰ ਸ਼ਾਹ ਸੂਰੀ ਨੇ ਇਸ ਨੂੰ ਫੌਜੀ ਛਾਉਣੀ ਲਈ ਉੱਤਮ ਟਿਕਾਣਾ ਸਮਝਿਆ। ਵਸੋਂ ਦੇ ਗਿਰਦਾ ਗਿਰਦ ਚੋੜੀ ਫਸੀਲ ਬਣਾਈ ਅਤੇ ਨੁਕਰਾਂਪੁਰ ਬੁਰਜ ਬਣਵਾ ਕੇ ਇਸ ਨੂੰ ਇੱਕ ਕਿਲ੍ਹੇ ਦੀ ਸੂਰਤ ਵਿੱਚ ਆਂਦਾ। ਕਿਲ੍ਹੇ 'ਤੇ 40,25,000 ਰੁਪਇਆ ਖਰਚ ਆਇਆ ਸੀ। ਇੱਕ ਤਾਰੀਖ ਵਿੱਚ ਲਿਖਿਆ ਹੈ 8,05,05,000 ਅਤੇ 2.5 ਦਾਮ ਇਹਦੇ ਖਰਚ 'ਤੇ ਆਏ ਸਨ। ਦੀਵਾਰ 30 ਫੁੱਟ ਚੌੜੀ ਅਤੇ 30 ਫੁੱਟ ਤੋਂ 50 ਫੁੱਟ ਤੱਕ ਉੱਚੀ ਹੈ। 68 ਬੁਰਜ 12 ਦਰਵਾਜ਼ੇ ਹਨ ਅਤੇ ਵੱਡੇ ਦਰਵਾਜ਼ੇ ਦੀ ਉਚਿਆਈ 70 ਫੁੱਟ ਹੈ। ਕਿਲ੍ਹੇ ਵਿੱਚ ਪਾਣੀ ਦੀ ਹੋਂਦ ਮੁੱਢ ਤੋਂ ਜ਼ਰੂਰੀ ਸਮਝੀ ਜਾਂਦੀ ਹੈ। ਪਾਣੀ ਦਾ ਹੋਰ ਕੋਈ ਪ੍ਰਬੰਧ ਹੁੰਦਾ ਨਾ ਵੇਖ ਗੁਰੂ ਨਾਨਕ ਜੀ ਵਾਲੇ ਚਸ਼ਮੇ ਨੂੰ ਕਿਲ੍ਹੇ ਦੇ ਅੰਦਰ ਲਿਆਉਣ ਦੇ ਉਪਰਾਲੇ ਹੋਏ। ਦਿਨ ਨੂੰ ਚਸ਼ਮਾ ਵਲਗਣ ਦੇ ਅੰਦਰ ਕਰਕੇ ਮਜ਼ਦੂਰ ਛੁੱਟੀ ਕਰਦੇ ਸਨ, ਪਰ ਰਾਤ ਦੇ ਆਰਾਮ ਪਿੱਛੋਂ ਜਦ ਸਵੇਰੇ ਆਣ ਕੇ ਦੇਖਦੇ ਤਾਂ ਚਸ਼ਮਾ 4 ਦੀਵਾਰੀ ਤੋਂ ਬਾਹਰ ਆਉਂਦਾ ਸੀ। ਇੰਜ ਕਿੰਨੀ ਵੇਰ ਚਸ਼ਮੇ ਨੂੰ ਵਲਗਣ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਗਿਆ, ਪਰੰਤੂ ਆਜ਼ਾਦ ਗੁਰੂ ਦਾ ਚਸ਼ਮਾ ਬੰਦੀ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ, ਉਹ ਆਜ਼ਾਦ ਹੀ ਰਿਹਾ। ਚਸ਼ਮੇ ਵਾਲੇ ਪਾਸੇ ਦੀ ਫਸੀਲ ਨੇ ਕਈ ਥਾਵਾਂ ਤੋਂ ਵਿੰਗ ਖਾਂਦੇ ਹੋਏ ਹਨ। ਆਮ ਖਿਆਲ ਹੈ ਕਿ ਇਹ ਵਿੰਗ ਚਸ਼ਮੇ ਨੂੰ ਅੰਦਰ ਲਿਆਉਣ ਵਾਸਤੇ ਹੀ ਬਣੇ ਸਨ। ਕਲਗੀਧਰ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਖਾਲਸੇ ਨੂੰ ਮਾਤਾ ਸਾਹਿਬ ਦੇਵਾਂ ਦੀ ਝੋਲੀ ਪਾਇਆ ਹੈ। ਮਾਤਾ ਸਾਹਿਬ ਦੇਵਾਂ ਦਾ ਜਨਮ ਅਸਥਾਨ ਰੋਹਤਾਸ ਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹ ਟਿਕਾਣਾ ਫੌਜੀ ਕੇਂਦਰ ਬਣਿਆ ਰਿਹਾ ਹੈ, ਪਰੰਤੂ ਜਿਸ ਘਟਨਾ ਦਾ ਅਸੀਂ ਜ਼ਿਕਰ ਕਰਨ ਲੱਗੇ ਹਾਂ ਇਹ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਦੀ ਹੈ। ਉਹਨਾਂ ਦਿਨਾਂ ਵਿੱਚ ਇੱਥੇ ਗਿਲਜੀਆਂ ਦੀ ਭਾਰੀ ਫੌਜੀ ਛਾਉਣੀ ਸੀ। ਅਹਿਮਦ ਸ਼ਾਹ ਦਾ ਚਾਚਾ ਸਰ ਬੁਲੰਦ ਖਾਂ ਇੱਕ ਮਸ਼ਹੂਰ ਫੌਜੀ ਅਫਸਰ ਸੀ, ਜਿਹੜਾ ਆਪਣੇ ਬਾਹੂਬਲ, ਦਲੇਰੀ ਅਤੇ ਸ਼ਸਤਰ ਵਿੱਦਿਆ ਵਿੱਚ ਉਸ ਵੇਲੇ ਦਾ ਮੰਨਿਆ ਯੋਧਾ ਸੀ। ਸਿੱਖਾਂ ਨਾਲ ਕਈ ਜੰਗ ਕਰਨ ਮਗਰੋਂ ਇਸਨੇ ਰੋਹਤਾਸ ਦਾ ਡੇਰਾ ਕੀਤਾ। ਇਹ ਜਗ੍ਹਾ ਸਿੱਖਾਂ ਦੀ ਵਸੋਂ ਤੋਂ ਦੂਰ ਅਤੇ ਮੁਸਲਮਾਨੀ ਕੇਂਦਰ ਵਿੱਚ ਹੋਣ ਕਰਕੇ ਬੇਫਿਕਰੀ ਦਾ ਟਿਕਾਣਾ ਸੀ। ਜਿਸ ਤੋਂ ਉਸਨੇ ਇੱਥੇ ਦਿਨ ਈਦ ਤੇ ਰਾਤ ਸ਼ਬਰਾਤ ਬਣਾ ਰੱਖੀ ਸੀ। ਹਰ ਵੇਲੇ ਸ਼ਰਾਬ ਦੇ ਦੌਰ ਚੱਲਦੇ ਤੇ ਨਾਚ ਮੁਜਰੇ ਹੁੰਦੇ ਰਹਿੰਦੇ ਸਨ। ਇੱਕ ਵੇਰ ਸਰਦਾਰ ਚੜ੍ਹ ਸਿੰਘ, ਜੋ ਸਰਦਾਰ ਚੜ੍ਹਤ ਸਿੰਘ ਦੇ ਨਾਮ ਨਾਲ ਵੀ ਪ੍ਰਸਿੱਧ ਹੈ, ਸ਼ਕਰ ਚੱਕੀਆ ਮਿਸਲ ਦਾ ਮੋਢੀ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਮਹਾਨ ਕੋਸ਼ ਅਨੁਸਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸਦਾ ਨਾਂ ਚੜ੍ਹ ਸਿੰਘ ਲਿਖਿਆ ਗਿਆ ਹੈ, ਇੱਧਰ ਆ ਨਿਕਲੇ। ਸਰ ਬੁਲੰਦ ਖਾਨ ਨੇ ਇਹਨਾਂ ਦੀ ਆਵਾਜ਼ ਸੁਣੀ, ਦਿਲ ਧੜਕ ਗਿਆ, ਫੌਜ ਨੂੰ ਤਿਆਰ ਹੋਣ ਦਾ ਹੁਕਮ ਦਿੱਤਾ। ਪਰੰਤੂ ਉਹਦੇ ਦਿਲ ਵਿੱਚ ਇੰਨੀ ਸ਼ਕਤੀ ਨਹੀਂ ਸੀ ਕਿ ਸਰਦਾਰ ਚੜ੍ਹ ਸਿੰਘ ਨਾਲ ਖਾਂ ਮਖਾਂ ਜੰਗ ਛੇੜੇ। ਇਸ ਕਰਕੇ ਸਰਦਾਰ ਜੀ ਦੀਆਂ ਸਰਗਰਮੀਆਂ ਲਈ ਸੂਏ ਛੱਡ ਦਿੱਤੇ ਅਤੇ ਆਪ ਕਿਸੇ ਆਉਣ ਵਾਲੇ ਸਮੇਂ ਦੀ ਉਡੀਕ ਕਰਨ ਲੱਗਾ। ਸਰਦਾਰ ਚੜ੍ਹ ਸਿੰਘ ਨੇ ਰੋਹਤਾਸ ਦਾ ਸਾਰਾ ਇਲਾਕਾ ਗਾਇਆ, ਕਿਲ੍ਹੇ ਦੇ ਅੱਗੇ ਪਿੱਛੇ ਸੱਜੇ ਅਤੇ ਖੱਬੇ ਸ਼ਿਕਾਰ ਖੇਡਦੇ ਰਹੇ। ਲਾਗੇ ਦੀਆਂ ਪਹਾੜੀਆਂ ਵਿੱਚ ਇਹਨਾਂ ਨੇ ਚੱਪਾ ਚੱਪਾ ਥਾਂ ਵੇਖੀ ਅਤੇ ਕੁਛ ਚਿਰ ਇੱਧਰ ਫਿਰ ਫਿਰ ਆ ਕੇ ਵਾਪਸ ਮੁੜੇ। ਜੇਹਲਮ ਦਰਿਆ ਲੰਘਦਿਆਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਇਸ ਇਲਾਕੇ ਵਿੱਚੋਂ ਬਿਨਾਂ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੇ ਦੇ ਵਾਪਸ ਮੁੜਨ ਤੋਂ ਸਰ ਬੁਲੰਦ ਖਾਨ ਨੂੰ ਪਰ ਨਿਕਲ ਆਏ ਹਨ ਅਤੇ ਉਸਨੇ ਆਪਣੀ ਫੌਜ ਸਾਡੇ ਪਿੱਛੇ ਭੇਜੀ ਹੈ। ਸਰਦਾਰ ਜੀ ਦਰਿਆ ਜੇਹਲਮ ਸ਼ਹਿਰ ਤੋਂ ਪਾਰ ਹੋਏ ਅਤੇ ਕੁਛ ਦੂਰ ਠਾਂ ਨੂੰ ਜਾ ਕੇ ਫਿਰ ਦਰਿਆ ਜੇਹਲਮ ਤੋਂ ਪਾਰ ਹੋ ਰੋਹਤਾਸ 'ਤੇ ਆ ਪਏ। ਦਰਵਾਜ਼ਿਆਂ 'ਤੇ ਸਿੱਖ ਸੈਨਾ ਬੈਠ ਗਈ, ਬੁਰਜੀਆਂ 'ਤੇ ਖਾਲਸਾ ਨੇ ਕਬਜ਼ਾ ਕਰ ਲਿਆ, ਕਿਲ੍ਹੇ ਦੇ ਅੰਦਰ ਦੀ ਫੌਜ ਲੜਨ ਲਈ ਤਿਆਰ ਹੋਈ। ਪਰੰਤੂ ਸਿੱਖ ਸੈਨਿਕਾਂ ਨੇ ਬੁਰਜੀਆਂ ਵਿੱਚੋਂ ਉਹ ਅੱਗ ਵਰਸਾਈ ਕਿ ਵੈਰੀ ਤੋਂ ਕੁਛ ਸਰ ਬਣ ਨਾ ਪਈ। ਜਿਸ ਬੁਰਜੀ ਵੱਲ ਦੌੜਨ ਉਧਰੋਂ ਹੀ ਅੱਗ ਵਸੇ, ਜਿਸ ਦਰਵਾਜ਼ੇ ਵੱਲ ਨੱਠਣ ਉਧਰੋਂ ਹੀ ਫਾਇਰ ਹੋਣ। ਸਰ ਬੁਲੰਦ ਖਾਨ ਦੀ ਫੌਜ ਨੇ ਬਹੁਤ ਥੋੜ੍ਹੇ ਚਿਰ ਵਿੱਚ ਹੀ ਆਪਣੇ ਅਫਸਰ ਦੇ ਸਾਹਮਣੇ ਹਥਿਆਰ ਰੱਖ ਦਿੱਤੇ ਅਤੇ ਆਪਣੀ ਬੇਬਸੀ ਪ੍ਰਗਟ ਕੀਤੀ। ਸਰ ਬੁਲੰਦ ਖਾਨ ਨੇ ਦਰਬਾਰ ਲਾਇਆ ਅਤੇ ਆਪਣੇ ਵਕੀਲ ਸਰਦਾਰ ਚੜ੍ਹ ਸਿੰਘ ਵੱਲ ਭੇਜੀ। ਵਕੀਲਾਂ ਨੇ ਬੇਨਤੀ ਕੀਤੀ ਕਿ ਸਰ ਬੁਲੰਦ ਖਾਨ ਸੁਲਹਿ ਕਰਨੀ ਚਾਹੁੰਦਾ ਹੈ ਅਤੇ ਦਰਬਾਰ ਵਿੱਚ ਦਰਸ਼ਨ ਦੇਣ ਦੀ ਯਾਚਨਾ ਕਰਦਾ ਹੈ। ਸਰਦਾਰ ਚੜ੍ਹ ਸਿੰਘ ਕੁਛ ਸਿਪਾਹੀ ਲੈ ਕੇ ਤੁਰ ਪਏ। ਸਰ ਬੁਲੰਦ ਖਾਂ ਅੱਗੋਂ ਲੈਣ ਨਾ ਆਇਆ। ਜਦ ਦਰਵਾਜ਼ੇ 'ਤੇ ਪੁੱਜੇ ਤਦ ਉਹ ਬਾਹਰ ਤੱਕ ਵੀ ਨਾ ਨਿਕਲਿਆ। ਸਰਦਾਰ ਨੂੰ ਕਿਸੇ ਕਿਹਾ, ਵੈਰੀ ਦੀ ਨੀਅਤ ਖੋਟੀ ਜਾਪਦੀ ਹੈ, ਉਹਦਾ ਸਲੂਕ ਵੀ ਸ਼ਰੀਫਾਨਾ ਨਹੀਂ, ਅੱਗੇ ਨਹੀਂ ਜਾਣਾ ਚਾਹੀਦਾ। ਪਰ ਸਰਦਾਰ ਜੀ ਨੇ ਸੁਣ ਕੇ ਅਣਸੁਣੀ ਕੀਤੀ ਅਤੇ ਦਰਬਾਰ ਵਿੱਚ ਜਾ ਪੁੱਜੇ। ਸਰ ਬੁਲੰਦ ਖਾਂ ਸਤਿਕਾਰ ਲਈ ਉੱਠਿਆ। ਇੱਕ ਮੁਸਲਮਾਨ ਸਿਪਾਹੀ ਸਰਦਾਰ ਜੀ ਵੱਲ ਵਧਿਆ, ਜਿਸ ਨੂੰ ਸਿੱਖ ਸਿਪਾਹੀਆਂ ਨੇ ਫੜ ਕੇ ਇੱਕ ਪਾਸੇ ਬਿਠਾ ਦਿੱਤਾ। ਸਰ ਬੁਲੰਦ ਖਾਨ ਨੇ ਸਰਦਾਰ ਚੜ੍ਹ ਸਿੰਘ ਜੀ ਨੂੰ ਕਿਹਾ ਕਿ ਮੈਂ ਅਹਿਮਦ ਸ਼ਾਹ ਦਾ ਚਾਚਾ ਹਾਂ, ਮੈਂ ਇਸ ਇਲਾਕੇ ਦਾ ਬਾਦਸ਼ਾਹ ਹੋਣਾ ਪ੍ਰਗਟ ਕਰਦਾ ਹਾਂ ਅਤੇ ਤੁਹਾਨੂੰ ਸੂਬਾ ਬਣਾਉਂਦਾ ਹਾਂ। ਸਰਦਾਰ ਜੀ ਨੇ ਕਿਹਾ ਕਿ ਸਾਡਾ ਸ਼ਾਹ ਸਤਿਗੁਰੂ ਹੈ, ਹੋਰ ਕਿਸੇ ਦੀ ਅਸੀਂ ਕਾਣ ਨਹੀਂ ਰੱਖਦੇ। ਸਰ ਬੁਲੰਦ ਖਾਨ ਨੂੰ ਕਿਹਾ ਗਿਆ ਕਿ ਸਰਦਾਰ ਜੀ ਦੇ ਇਸ ਇਲਾਕੇ ਵਿੱਚੋਂ ਚੁੱਪ ਚਾਪ ਮੁੜ ਜਾਣ ਦੇ ਬਾਵਜੂਦ ਇਹਨਾਂ ਪਿੱਛੇ ਫੌਜ ਭੇਜੀ ਗਈ ਹੈ, ਇਸ ਕਰਕੇ ਇੱਕ ਰਕਮ ਜੁਰਮਾਨੇ ਵਜੋਂ ਦਿੱਤੀ ਜਾਏ। ਜਦ ਤੱਕ ਇਹ ਰਕਮ ਨਾ ਦਿੱਤੀ ਜਾਏ ਉਹਨਾਂ ਚਿਰ ਸਰ ਬੁਲੰਦ ਖਾਨ ਨੂੰ ਯਰਗਮਾਲ ਵਜੋਂ ਨਜ਼ਰਬੰਦ ਰੱਖਿਆ ਜਾਏਗਾ। ਸਰਦਾਰ ਚੜ੍ਹ ਸਿੰਘ ਜੀ ਨੇ ਸਰ ਬੁਲੰਦ ਖਾਨ ਨੂੰ ਪੀਨਸ ਵਿੱਚ ਬਿਠਾ ਦਿੱਤਾ ਅਤੇ ਕੁਛ ਸੈਨਾ ਅੱਗੇ ਅਤੇ ਕੁਛ ਪਿੱਛੇ ਕਰਕੇ ਨਾਲ ਲੈ ਤੁਰੇ। ਜਦ ਵਜ਼ੀਰਾਬਾਦ ਦੇ ਲਾਗੇ ਪੁੱਜੇ ਤਦ ਸਰ ਬੁਲੰਦ ਖਾਨ ਨੇ ਰੁਪਈਏ ਵੱਲੋਂ ਆਪਣੀ ਅਸਮਰਥਤਾ ਦੱਸੀ। ਸਰਦਾਰ ਚੜ੍ਹ ਸਿੰਘ ਨੇ ਕਿਹਾ ਕਿ ਜੇ ਰੁਪਇਆ ਨਹੀਂ ਤਾਂ ਨਾ ਸਹੀ, ਅਹਿਮਦ ਸ਼ਾਹ ਦੇ ਚਾਚੇ ਨੂੰ ਹਿਰਾਸਤ ਵਿੱਚ ਰੱਖਣਾ ਸਾਡੀ ਮਨ ਭਾਉਂਦੀ ਗੱਲ ਹੈ। ਦੋਨੋਂ ਵੇਲੇ ਖਾਣ ਪੀਣ ਲਈ ਖੁਰਾਕ ਦੇਂਦੇ ਸਰਦਾਰ ਜੀ ਨਾਲ ਲੈ ਕੇ ਤੁਰੀ ਗਏ। ਸਰ ਬੁਲੰਦ ਖਾਨ ਨੇ ਹੱਥ ਜੋੜ ਕੇ ਯਾਚਨਾ ਕੀਤੀ ਕਿ ਅਹਿਮਦ ਸ਼ਾਹ ਦੇ ਚਾਚੇ ਨੂੰ ਫੜ ਕੇ ਬਿਨਾਂ ਕੁਛ ਲਏ ਛੱਡਣਾ ਸਿੱਖ ਕੌਮ ਦੀ ਵਡਿਆਈ, ਖੁਲਦਿਲੀ, ਬਖਸ਼ਿਸ਼ ਅਤੇ ਸੁਲਹਿ ਕੁਲ ਪੋਲਿਸੀ ਦੇ ਅਨੁਕੂਲ ਹੋਵੇਗਾ। ਸਰਦਾਰ ਜੀ ਨੂੰ ਇਹ ਗੱਲ ਪਸੰਦ ਆਈ ਅਤੇ ਸਰ ਬੁਲੰਦ ਖਾਨ ਨੂੰ ਅਟਕੋਂ ਪਾਰ ਲਿਜਾ ਕੇ ਛੱਡ ਦਿੱਤਾ। ਸਰ ਬੁਲੰਦ ਖਾਨ ਸਰਨੰਗੂ ਹੋ ਕੇ ਕਾਬਲ ਵੱਲ ਚਲਾ ਗਿਆ, ਜਿੱਥੋਂ ਫਿਰ ਕਦੇ ਮੁੜ ਕੇ ਪੰਜਾਬ ਵੱਲ ਆਉਣ ਦੀ ਉਸਦੀ ਹਿੰਮਤ ਨਹੀਂ ਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।